ਪਬਲਿਕ ਨੂੰ ਸਹੂਲਤਾਂ ਦਿੰਦੇ। ਪਬਲਿਕ ਨੂੰ 15 ਪੈਸੇ ਜਾਂਦੇ ਨੇ, ਆਹ ਬੰਦੇ ਨੇ 85 ਪੈਸੇ ਉਤਲੇ ਖਾ ਜਾਂਦੇ ਨੇ ਜਿਹੜੇ 2-3% ਵਾਲੇ ਨੇ। ਤੇ ਰਾਜ ਦੇ ਵਿੱਚ ਫਿਰ ਅਸ਼ਾਂਤੀ ਕਿਵੇਂ ਨਾ ਹੋਵੇ ਮੁਲਕਾਂ ਦੇ ਵਿੱਚ? ਮੁਲਕਾਂ ਸ਼ਾਂਤੀ ਕਾਹਦੇ ਆਸਰੇ ਹੋਜੂਗੀ? ਫਿਰ ਕਹਿੰਦੇ ਨੇ ਸ਼ਾਂਤੀ ਨਹੀਂ ਹੁੰਦੀ। ਹੋਵੇ ਕਿਉਂ ਸ਼ਾਂਤੀ? ਜਿੰਨੇ ਪਰਸੈਂਟ ਤੁਸੀਂ ਹੋ, ਤੁਸੀਂ ਚੱਲ ਦੁਗਲਾ ਰੱਖ ਲਓ ਖਰਚਾ, ਤੁਹਾਡਾ ਇੰਨਾ ਖਰਚਾ ਕਿਉਂ ਹੈ, ਬਾਕੀਆਂ ਦਾ ਕਿਉਂ? ਇੱਕ ਆਦਮੀ 3000 ਨਾ ਕਿਉਂ ਸਾਰੇ? ਤੁਸੀਂ ਤੁਹਾਡਾ 3 ਲੱਖ ਨਾ ਕਿਉਂ ਨਹੀਂ ਸਰਦਾ? ਤੁਸੀਂ ਵੀ ਆਦਮੀ, ਉਹ ਵੀ ਆਦਮੀ, ਐਡਾ ਬੜਾ ਫਰਕ ਜਦ ਹੋਊਗਾ ਸ਼ਾਂਤੀ ਨਹੀਂ ਹੋ ਸਕਦੀ। ਫਿਰ ਸੋਚਿਆ ਹੀ ਨਾ ਸ਼ਾਂਤੀ ਹੋਊਗੀ, ਫਿਰ ਚੱਲੋ ਜਿੰਨਾ ਚਿਰ ਚੱਲਦਾ ਕੀ ਹੋਊਗਾ, ਕਹਾਂ ਤਕੋਦਤ ਕਰੂਗੀ ਜੋ ਹੋਊਗਾ। ਜਾਂ ਬੁੱਧੀ ਸਾਰਿਆਂ ਦੀ ਇਹ ਜੀ ਹੋਈ ਹੋਈ ਹੈ, ਵਿਨਾਸ਼ ਕਾਲ ਵਿਪਰੀਤ ਬੁੱਧੀ। ਜਦ ਬੁੱਧੀ ਵਿਪਰੀਤ ਸੋਚ ਹੋ ਜਾਂਦੀ ਹੈ ਨਾ ਆਦਮੀਆਂ ਦੀ, ਪੂਰੇ ਵਿਨਾਸ਼ ਕਾਲ ਵੀ ਹੁੰਦਾ, ਸਮਾਂ ਵੀ ਵਿਨਾਸ਼ਕਾਰੀ ਆਉਂਦਾ ਹੁੰਦਾ। ਇਹ ਗੱਲ ਆਪਣੇ ਆਪ ਚ ਸੱਚ ਹੈ ਔਰ ਸੱਚ ਰਹੂਗੀ। ਯੂਨੀਵਰਸਲ ਜਿਹੜੀ ਟਰੁੱਥ ਹੁੰਦੀ ਹੈ ਉਹ ਹਮੇਸ਼ਾ ਰਹਿੰਦੀ ਹੈ। ਸਮਾਂ ਆਪਣੇ ਆਪ ਨੂੰ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ। ਜੇ ਵਿਪਰੀਤ ਬੁੱਧੀ ਹੋਈ ਹੋਈ ਹੈ ਸਰਕਾਰ ਦੀ, ਮਿਨਿਸਟਰਾਂ ਦੀ, ਤਾਂ ਵਿਨਾਸ਼ ਹੋਣਾ ਵੀ ਨਿਸ਼ਚਿਤ ਹੈ, ਰੋਕ ਨਹੀਂ ਸਕਦਾ ਕੋਈ। ਪਾਣਾ ਉਹ ਵੀ ਪਰਮੇਸ਼ਰ ਦਾ, ਕੋਈ ਦੇਖਣ ਵਾਲੇ ਤਾਂ ਪਾਣੇ ਨੂੰ ਦੇਖੋ ਨਾ, ਕ੍ਰਿਸ਼ਨ ਹੈ ਇੱਕ ਪਾਸੇ, ਉਹ ਕਹਿ ਰਿਹਾ ਵੀ ਬਚ ਰਹੇ ਨਾ, ਜੰਗ ਹੋਵੇ ਨਹੀਂ ਬਚ ਸਕਦੀ ਜੰਗ, ਕੀ ਕਰੇ। ਰਾਮ ਚੰਦਰ ਬਚਾ ਰਿਹਾ ਵੀ ਜੰਗ ਹੋ ਜਾਵੇ, ਬਚ ਰਹੇ ਸੀਤਾ ਦੇ ਚੱਲ ਨਾ ਲੜੀਏ, ਕਿਉਂ ਮਰੇ ਨਹੀਂ ਪਬਲਿਕ, ਨਹੀਂ ਮਰ ਰਹੇ ਰਾਵਣ, ਮਜਬੂਰੀ ਜੰਗ ਹੋਈ। ਉਹਨੇ ਵੀ ਸੋਚ ਲਿਆ ਵਿਨਾਸ਼ ਕਾਲ ਵਿਪਰੀਤ ਬੁੱਧੀ ਵੀ, ਹੁਣ ਭਾਈ ਇਹ ਭਾਵੀ ਅਵੇਟ ਹੈ, ਇਹ ਹੌਲੀ ਨਹੀਂ ਟਲਣੀ ਹੈ, ਇਹਦੇ ਨੂੰ ਭਾਵੀ ਕਹਿੰਦੇ।
ਕਹੂ ਨਾਰਕੇ ਰੂਪ ਧਾਰੇ ਨਰੇਉ,
ਕਹੂ ਨਾਰ ਕਹੂ ਰਾਜਸਮ ਤਾਪਸਮ ਸਾਤਕੇ, ਕਿਤੇ ਰਾਜ, ਇਹ ਤਿੰਨੇ ਨਾਲ ਨੇ, ਰਾਜਾ ਰਜੋ ਗੁਣ ਵਾਲਾ, ਤਮੋ ਗੁਣ ਵਾਲਾ, ਸਤੋ ਗੁਣ ਦੇ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੇ, ਤਿੰਨੇ ਨਾਲ ਨੇ।
ਕਹੂ ਨਾਰਕੇ ਰੂਪ ਧਾਰੇ ਨਰੇਂਗ,
ਇਹ ਨਰੇਂਗ ਨਾਰਕੇ ਰੂਪ ਧਾਰੇ ਆ ਕਿਤੇ, ਉਹ ਕਿਵੇਂ ਜਿੱਥੇ ਗਿਆਨ ਖੜਕ ਕੇ ਹੈ ਨਰੇ, ਉਹ ਵੀ ਨਾਲ ਨੀ ਹੈ।
ਕਹੂ ਨਾਰਕੇ ਰੂਪ ਧਾਰੇ ਨਰੇ,
ਉਹ ਵੀ ਨਰੇ ਹੈ ਨਾਲ ਨੀ ਹੈ। ਉਹ ਜਿਹਨੂੰ ਦੇਵੀ ਕਿਹਾ ਉਹ ਵੀ, ਜਿਹਨੂੰ ਬੁੱਧੀ ਕਿਹਾ ਉਹ ਵੀ ਗਿਆਨ ਦਾ ਹੀ ਰੂਪ ਹੈ, ਉਹ ਸਿਰਫ ਗਿਆਨ ਹੈ, ਉਹਦੀ ਖੜਕ ਬਣਾਈ ਹੋਈ ਹੈ, ਲੋਹਾ ਉਹਦੀ ਤਲਵਾਰ ਬਣਾ ਲਈ, ਉਹਦਾ ਨੌਏ ਰੱਖਿਆ ਹੋਇਆ, ਨੌਏ ਇਸਤਰੀ ਲਿਦਾ ਹੈ ਨਰੇ, ਉਹ ਵੀ ਰੂਪ ਨਾਰ ਦਾ ਨਰੇ ਹੈ, ਉਹ ਵੀ ਕਹੂ ਨਾਰ ਕੇ ਰੂਪ ਧਾਰੇ ਨਰੇਅੰਗ,
ਨਰੇਅੰਗ
ਨਾਰਾ, ਉਹ ਨਰੇਅੰਗ ਆਦਮੀ ਉਹ ਹੈ, ਰੂਪ ਉਹਨੂੰ ਉਹ ਦਿੱਤਾ ਹੋਇਆ ਆਹੋ, ਕਿਉਂ ਤਲਵਾਰ ਹੁਣ ਜਿਹੜਾ ਉਹਨੂੰ ਭਗਉਤੀ ਕਿਹਾ ਹੋਇਆ ਹੈ, ਉਹ ਵੀ ਆਦਮੀ ਹੋ, ਭਗਤੇ ਹਨ, ਭਗਤੇ ਭਗਉਤੀ ਹਨ, ਬਸ ਫਿਰ ਭਗਉਤੀ ਉਹ ਕਿਉਂਕਿ ਉਹ ਭਾਣੇ ਦੇ ਵਿੱਚ ਚੱਲਦਾ, ਕਿਉਂਕਿ ਹੱਥ ਪਰਮੇਸ਼ਰ ਦਾ ਉਹਨੇ ਚੱਲਣਾ, ਇਸ ਕਰਕੇ ਜਿਹੜਾ ਅਧੀਨ ਹੁੰਦਾ ਨਾ, ਅਧੀਨ ਚੱਲਦਾ ਉਹਨੂੰ ਨਾਰ ਕਹਿੰਦੇ ਨੇ। ਨਾਰ ਦਾ ਮਤਲਬ ਇਸਤਰੀ ਨਹੀਂ ਹੁੰਦਾ, ਨਾਰ ਦਾ ਮਤਲਬ ਇਸਤਰੀ ਕਦੇ ਨਹੀਂ ਹੁੰਦਾ, ਉਹ ਇਸਤਰੀ ਪੁਰਖ ਅੱਡ ਆਉਂਦਾ, ਹਾਂ ਜਿਹੜਾ ਕਿਸੇ ਦੇ ਹੱਥ ਚ ਚੱਲਦਾ, ਆਪਣਾ ਜਿਹਦਾ ਕੋਈ ਮਰਜ਼ੀ ਨਹੀਂ, ਉਹ ਨਾਰ ਕਾ ਰੂਪ ਹੈ। ਤ੍ਰਿਆ ਕਾ ਰੂਪ ਹੈ, ਤ੍ਰਿਆ ਕਹਿੰਦੇ ਨੇ,
ਸਾਰੀ ਸ੍ਰਿਸ਼ਟੀ ਨਾਰ ਦਾ ਰੂਪ ਹੈ।
ਕਹੂ ਦੇਵੀਅੰ ਦੇਵਤੰ ਦੈਂਤ ਰੂਪੰ,
ਕਹੂ ਦੇਵੀਅੰ
ਦੇਵਤੰ
ਦੇਵਤੰ
ਦੈਂਤ ਰੂਪੰ,
ਕਿਤੇ ਦੇਵੀ ਦਾ ਰੂਪ ਹੈ, ਦੇਵੀ ਦਾ ਪੱਤ ਦਾ ਬੁੱਧ ਦਾ ਰੂਪ ਹੈ,
ਕਹੂੰ ਦੇਵਤੰ
ਕਹੂੰ ਦੇਵਤੰ, ਕਿਤੇ ਗਿਆਨ ਸਰੂਪ ਹੈ, ਕਿਤੇ ਦੈਂਤ ਰੂਪ ਹੈ,
ਦੈਂਤ ਰੂਪੰ
ਦੈਂਤ ਰਾਕਸ਼ ਰੂਪ ਨਾ ਮੰਨਣ ਵਾਲਾ, ਰੱਬ ਨੂੰ ਮੰਨਣ ਵਾਲਾ ਦੇਵੀ ਕਾਹਦਾ, ਜਿਹੜਾ ਭਗਤ ਹੈ ਉਹ ਦੇਵੀ ਦਾ ਰੂਪ ਹੈ, ਜਿਹੜੇ ਦੇਵਤੇ ਨੇ ਉਹ ਇਹਨੂੰ ਮੰਨਣ ਵਾਲੇ ਨੇ। ਦੇਖੋ ਦੇਵਤੇ ਜਿਹੜੇ ਨੇ ਉਹ ਗੁਰਦੁਆਰੇ ਜਾਣ ਵਾਲੇ ਹੀ ਨੇ, ਧਰਮ ਨੂੰ ਉਹਨਾਂ ਦੇ ਸਿਰ ਤੇ ਧਰਮ ਦੇ ਸਹਾਇਕ ਹੁੰਦੇ ਨੇ, ਉਹ ਧਰਮ ਨਾਲ ਸਹਿਮਤ ਹੁੰਦੇ ਨੇ, ਸਿਰਫ ਧਾਰਮਿਕ ਬੰਦੇ ਨਹੀਂ ਹੁੰਦੇ ਦੇਵਤੇ, ਦੇਵਤੇ ਧਾਰਮਿਕ ਬੰਦੇ ਨਹੀਂ ਹੁੰਦੇ, ਪਰ ਧਰਮ ਦੇ ਵਿਰੋਧੀ ਵੀ ਨਹੀਂ ਹੁੰਦੇ। ਇਵੇਂ ਅੱਜ ਜਿਹੜਾ ਸਿੱਖ ਹੈ ਇਹ ਉਹ ਤਾਂ ਸਿੱਖੀ ਗੁਰਮਤ ਦਾ ਗੁਰੂ ਦੇ ਦਾ ਵਿਰੋਧ ਕਰਦਾ ਨਹੀਂ ਹੈ, ਪਰ ਧਾਰਮਿਕ ਹੀ ਹੈ, ਧਾਰਮਿਕ ਜ਼ਿਆਦਾ ਹੋ ਜਾ ਗੁਰਬਾਣੀ ਮੰਨੂਗਾ, ਜਦ ਕਹਿੰਦਾ ਭਾਈ ਮੰਨਣੀ ਤਾਂ ਔਖੀ ਹੈ ਬਾਣੀ, ਧਾਰਮਿਕ ਕਿੱਥੇ ਰਿਹਾ, ਜਿਹੜੇ ਚੱਲਣਾ ਦੀ ਬਾਣੀ ਤਾਂ ਧਾਰਮਿਕ ਨਹੀਂ। ਹਾਂ ਉਹ ਸਹਿਮਤ ਹੈ, ਮੱਥਾ ਟੇਕ ਦਿੰਦਾ ਵੀ ਗੱਲ ਤਾਂ ਠੀਕ ਹੈ ਸੱਚ ਹੈ, ਜਿਹੜਾ ਦੂਆ ਵਿਰੋਧੀ ਉਹ ਕਹਿੰਦਾ ਉਹ ਮੰਨਦਾ ਹੀ ਨਹੀਂ,
ਉਹ ਦੈਂਤ ਰੂਪ
ਉਹ ਦੈਂਤ ਰੂਪ ਹੈ, ਉਹ ਮੰਨਦਾ ਹੀ ਨਹੀਂ, ਉਹ ਤਾਂ ਕਹਿੰਦਾ ਤਾਂ ਦਿਲ ਪਹਿਲਾਵੇ ਦੀਆਂ ਗੱਲਾਂ ਨੇ, ਇਹ ਕਹਿੰਦੇ ਨੇ ਉਹ ਤਾਂ ਵੀ ਗਾਹਾਂ ਉਹ ਮਿਲ ਜਾਂਦਾ ਉਹ ਮਿਲ ਜਾਂਦਾ ਗਾਹਾਂ, ਇਹ ਸਭ ਦਿਲ ਪਹਿਲਾਵੇ ਦੀਆਂ ਗੱਲਾਂ ਨੇ, ਉਹ ਤਾਂ ਐਂ ਕਹਿੰਦੇ ਨੇ ਵੀ ਸੁਰਗ ਹੁੰਦਾ ਇਹ ਹੁੰਦਾ ਉਹ ਹੁੰਦਾ, ਜਾਂ ਜਿਹੜਾ ਜੰਮਣ ਬਣਨਾ ਮਿਟ ਜਾਂਦਾ ਵੀ ਐਵੇਂ ਫੋਕਿਆ ਤੁਹਾਡੇ ਦਿਲਾਸੇ ਨੇ, ਉਹ ਤਾਂ ਮੰਨਦੇ ਹੀ ਨਹੀਂ ਇਸ ਗੱਲ ਨੂੰ। ਧਾਰਮਿਕ ਬੰਦਾ ਹੋਰ ਹੋਣਾ, ਧਾਰਮਿਕ ਹੋਰ ਗੱਲ ਹੈ, ਜਿਵੇਂ ਜਿਹੜੇ ਇੱਕ ਕੋਈ ਪਾਰਟੀ ਹੈ ਸਿਆਸੀ ਉਹਦੇ ਖਾਸ ਮੈਂਬਰ ਹੋਣਾ ਹੋਰ ਗੱਲ ਹੈ, ਉਹਦੇ ਨਾਲ ਜਿਹੜੇ ਸਹਿਮਤ ਨੇ ਉਹ ਗੱਲ ਹੋਰ, ਉਹਦੇ ਛੱਡ ਕੇ ਦੂਏ ਪਾਸੇ ਵੀ ਜਾਂਦੇ, ਕਦੇ ਇੱਧਰ ਵੋਟ ਪਾਤੀ ਕਦੇ ਇੱਧਰ ਪਾਤੀ, ਉਹ ਪੱਕੇ ਨਹੀਂ ਹੁੰਦੇ, ਉਹ ਨਹੀਂ ਪੱਕੇ ਹੁੰਦੇ ਕਿਸੇ ਪਾਰਟੀ ਨੂੰ, ਧਾਰਮਿਕ ਬੰਦੇ ਪੱਕੇ ਨਹੀਂ ਹੁੰਦੇ, ਕਦੇ ਸੰਤਾਂ ਦੇ ਚਲੇ ਗਏ, ਕਦੇ ਕਦੇ ਚਲੇ, ਕਦੇ ਕਦੇ ਚਲੇ ਗਏ
ਦੇਵਤੇ।
ਹਾਂ ਦੇਵਤੇ ਹਜੂ ਉਹ ਕਹਿੰਦੇ ਨੇ ਉੱਥੇ ਗੁਰਬਾਣੀ ਕਹਿੰਦੀ ਹੈ ਵੀ ਉੱਥੇ ਜਾਣਾ ਮਤਲਬ ਹੈ, ਜਿਹੜੇ ਗੁਰਬਾਣੀ ਤੋਂ ਵਿਰੁੱਧ ਗੱਲਾਂ ਨੇ ਉੱਥੇ ਵੀ ਚਲੇ ਜਾਂਦੇ ਨੇ, ਜੇ ਬਾਦਲ ਹੈ ਹੁਣ ਉਹ ਚਲਿਆ ਜਾਂਦਾ, ਉਹ ਤਿਲਕ ਲਵਾਇਆ ਹੁੰਦਾ ਉੱਥੇ ਚਲਿਆ ਜਾਂਦਾ, ਚਲੇ ਜਾਂਦਾ ਤਾਂ ਸਾਰੀ ਚਲੇ ਜਾਂਦੇ, ਤੇ ਜੇ ਇਹ ਹੋਰ ਸਿੱਖ ਨੂੰ ਹੋ ਜਾ ਬਾਦਲ ਫਿਰ ਸਿੱਖੜਾ ਸਾਰੀ ਬਾਣੀ ਨੂੰ ਬੋਲਦੇ ਹੀ ਨੇ, ਇਹਨੂੰ ਧਾਰਮਿਕ ਆਦਮੀ ਨਹੀਂ ਕਹਿ ਸਕਦੇ, ਉਹ ਕਿਹੜਾ ਕਹਿੰਦਾ ਮੈਂ ਧਾਰਮਿਕ ਆ, ਉਹ ਤਾਂ ਕਹਿੰਦੇ ਨੀ ਮੈਂ ਧਾਰਮਿਕ ਆ, ਸਿੱਖ ਕਹਾਉਣਾ ਧਾਰਮਿਕ ਬੰਦਾ ਕਹਾਉਣਾ ਅਸਲ ਚ, ਸਿੱਖ ਉਹੀ ਕਹਾ ਸਕਦਾ ਜਿਹੜਾ ਪਾਬੰਦ ਹੋਵੇ ਗੁਰਬਾਣੀ ਤੇ ਚੱਲਣ ਦਾ, ਅਸਲ ਦੀ ਗੱਲ ਇਹ, ਮੁਸਲਮਾਨ ਉਹੀ ਕਹਾ ਸਕਦਾ ਜਿਹੜਾ ਇਸਲਾਮ ਜਿਹਦੇ ਅੰਦਰ ਇਮਾਨ ਹੋਵੇ, ਮੁਸਲਮਾਨ ਇਮਾਨ ਵਾਲਾ, ਇਮਾਨ ਵਾਲਾ ਹੀ ਨਹੀਂ ਹੈ ਮੁਸਲਮਾਨ ਕਿਵੇਂ ਹੋ ਗਿਆ, ਜੇ ਸਿੱਖਿਆ ਦਾ ਹੀ ਨਹੀਂ ਪਤਾ ਗੁਰੂ ਦੀ ਕੀ ਹੈ ਗੁਰਬਾਣੀ ਕੀ ਕਹਿੰਦੀ ਹੈ, ਦੱਸ ਨਹੀਂ ਸਕਦਾ ਸਿੱਖਿਆ, ਸਮਝਾ ਨਹੀਂ ਸਕਦਾ ਸਿੱਖ ਕਿਵੇਂ ਹੋ ਗਿਆ, ਸਿੱਖਿਆ ਲੈਣ ਦੀ ਭੁੱਖ ਹੀ ਨਹੀਂ ਜਿਹਨੂੰ ਹੈ ਉਹ ਸਿੱਖ ਕਿਵੇਂ ਹੋ ਗਿਆ, ਇੱਛਾ ਹੀ ਨਹੀਂ ਹੈ, ਪਤਾ ਲੱਗੇ ਤਾਂ ਵਿਰੋਧ ਕਰਦਾ, ਸਿੱਖ ਕਿਵੇਂ ਹੋ ਗਿਆ, ਇਹੀ ਗੱਲ ਹੈ ਬਸ। ਜਿਵੇਂ ਮੁਸਲਮਾਨ ਸੀ ਉਹ ਜੀ ਵੀ ਸਿੱਖਾਂ ਦੀ, ਸਿੱਖਾਂ ਦੀ ਵਰਤੋਂ ਤੋਂ ਵੀ ਭੈੜੀ ਹੈ, ਮੁਸਲਮਾਨਾਂ 'ਚ ਬਹੁਤ ਆਦਮੀ ਨੇ ਜਿਹੜੇ ਇਸਲਾਮ ਬਾਰੇ ਜਾਣਦੇ ਨੇ, ਚਾਹੇ ਉਹਨਾਂ ਦਾ ਧਰਮ ਇੰਨਾ ਸਾਡੇ ਜਿੰਨਾ ਗਿਆਨਵਾਨ ਨਹੀਂ ਹੈ, ਧਰਮ ਥੋੜਾ ਗਿਆਨ ਹੈ ਸਾਡੇ ਨੂੰ, ਪਰ ਜਿੰਨਾ ਕਹਿ ਉਹਨਾਂ ਨੂੰ ਉਹਨਾਂ ਗਿਆਨ ਹੈ ਉਹ ਦਿੰਦੇ ਨੇ, ਉਹਨਾਂ ਨੇ ਆਦਮੀ ਤਿਆਰ ਕੀਤੇ ਨੇ, ਲੱਗੇ ਰਹਿੰਦੇ ਨੇ, ਸਾਡੇ ਤਾਂ ਇਹ ਵੀ ਗੱਲ ਛੱਡਿਆ, ਸਾਡੇ ਤਾਂ ਪੈਸਾ ਕਮਾਉਣ ਦਾ ਸਾਧਨ ਹੈ ਸਿਰਫ, ਧਰਮ ਪ੍ਰਚਾਰਕ ਪੈਸੇ 'ਚ ਲੱਗੇ ਹੋਏ ਨੇ, ਵਿਦੇਸ਼ਾਂ ਜਾਂਦੇ ਨੇ ਪੈਸੇ ਕਮਾਉਣ ਜਾਂਦੇ ਨੇ, ਰਾਗੀ ਕੀਰਤਨ ਕਰਦੇ ਨੇ ਉਹ ਵੀ ਪੈਸੇ ਖਾਤਰ ਫਿਰਦੇ ਨੇ, ਸਾਡਾ ਤਾਂ ਸਿਰਫ ਸਾਰਾ ਵਪਾਰ ਵਪਾਰੀਕਰਨ ਕਰਦਾ ਧਰਮ ਦਾ, ਸਭ ਤੋਂ ਜ਼ਿਆਦਾ ਵਪਾਰੀਕਰਨ ਸਿੱਖ ਧਰਮ ਦਾ ਹੋਇਆ ਹੋਇਆ ਸਭ ਤੋਂ ਜ਼ਿਆਦਾ, ਨਾ ਅੰਗਰੇਜ਼ਾਂ ਦਾ ਹੈ ਜਾ ਸੰਤ ਨੇ, ਸਭ ਵਪਾਰੀ ਨੇ ਵਪਾਰੀਕਰਨ ਕੀਤਾ ਸੰਤਾਂ ਨੇ, ਜਿੱਦਾਂ ਸਾਰਿਆਂ ਨੂੰ ਸ੍ਰੇਸ਼ਟ ਧਰਮ ਸੀ ਉਹਨਾਂ ਹੀ ਨਾਸ ਮਾਰਤਾ ਇਹਨਾਂ ਨੇ ਵਪਾਰੀਕਰਨ ਕਰਕੇ, ਉਹਨਾਂ ਹੀ ਜ਼ਿਆਦਾ ਕਰਤਾ ਵਪਾਰੀਕਰਨ, ਜਿੰਨੀ ਸਿੱਖ ਨੂੰ ਭੁੱਖ ਹੈ ਪੈਸੇ ਦੀ ਕਿਸੇ ਨੂੰ ਸਹੀ ਨਹੀਂ, ਇਹੀ ਪੈਸੇ ਤਾਂ ਦੂਰ ਜਾਣਾ ਸੀ, ਇਸ ਨੂੰ ਜ਼ਿਆਦਾ ਭੁੱਖ ਹੈ, ਜਾਂ ਤਾਂ ਕਹਿ ਲਓ ਇਹੀ ਕਲਯੁਗ ਤੋਂ ਖਿਲਾਫ ਸੀ, ਕਲਯੁਗ ਇਹਦੇ ਤੇ ਵਿਕਾਰਾਂ ਦੇ ਖਿਲਾਫ ਸੀ, ਸਾਰਿਆਂ ਨੂੰ ਵਿਕਾਰਾਂ ਦਾ ਸਾਰਿਆਂ ਜ਼ੋਰ ਇਹਨਾਂ ਦੇ ਖਿਲਾਫ ਲੱਗਿਆ ਹੈ, ਇਹਨਾਂ ਨੂੰ ਦਿਸ਼ਾਹੀਨ ਕਰ ਦੋ, ਬਾਕੀ ਰੌਲਾ ਨਹੀਂ ਧਰਮ ਦਾ, ਬਾਕੀ ਧਰਮ ਦਾ ਕੋਈ ਰੌਲਾ ਨਹੀਂ ਹੈ ਵਿਕਾਰਾਂ ਨੂੰ। ਸਿੱਖਾਂ ਨੂੰ ਖਤਮ ਕਰੋ, ਸਿੱਖੀ ਤੋਂ ਸਾਰੇ ਵਿਕਾਰਾਂ ਨੂੰ ਖਤਰਾ, ਆਡੀ ਪਰਵਲ ਮਾਇਆ, ਪਰਵਲ ਮਾਇਆ ਨੂੰ ਵੀ ਸਿੱਖੀ ਤੋਂ ਖਤਰਾ, ਸ਼ੈਤਾਨ ਨੂੰ ਸਭ ਤੋਂ ਜ਼ਿਆਦਾ ਸਿੱਖੀ ਤੋਂ ਖਤਰਾ, ਇਹਨੂੰ ਦਸੋ ਦੋ ਥੱਲੇ ਧਰਮ ਨੂੰ, ਜਾਂ ਤਾਂ ਫਿਰ ਇਹ ਗੱਲ ਹੈ, ਇਹ ਲੀਡਰ ਹੈ ਸਾਰੇ ਧਰਮਾਂ ਦਾ, ਇਹ ਰਾਜ ਹੈ ਸਾਰੇ ਧਰਮਾਂ ਦਾ, ਝੰਡਾ ਵਰਦਾਰ ਹੈ, ਇਹ ਝੰਡੇ ਰਾਜ ਤੇ ਹੀ ਅਟੈਕ ਕੀਤਾ ਹੋਇਆ ਉਹਨੇ, ਸਾਡੇ ਹੀ ਅਸੀਂ ਉਹ ਦੱਸਿਆ ਹੋਇਆ, ਭੂਮ ਬਿਨਾਂ ਕਰੇ ਕੌਣ ਲੜਾਈ, ਗੁਰਬਾਣੀ ਨੇ ਦੱਸਿਆ ਵੀ ਰਾਜੇ ਤੇ ਹਮਲਾ ਕਰੀਦਾ ਸਿੱਧਾ ਹੀ, ਬਾਕੀ ਦਾ ਕੀ ਹੈ, ਬਾਕੀ ਫੌਜਾਂ ਤਾਂ ਸਹਿਮਤ ਹੋ ਜਾਂਦੀ ਹੁੰਦੀ, ਤਾਰਾ ਤਾਂ ਮਾਰ ਲਿਆ, ਬਾਕੀ ਫੌਜਾਂ ਸਹਿਮਤ ਹੋ ਗਈਆਂ, ਉਹਨਾਂ ਨੇ ਸਾਰਿਆਂ ਨੂੰ ਟਾਰਗੇਟ ਹੀ ਸਿੱਖੀ ਨੂੰ ਕੀਤਾ ਹੋਇਆ, ਇਹਨਾਂ ਦੇ ਮਾਇਆ ਨੇ ਆਪਣਾ ਸਾਰਾ ਜਾਲ ਇਹਨਾਂ ਦੇ ਸਿਰਤਾ, ਸਾਰਾ ਹੀ ਮਾਇਆ ਦਾ ਜਾਲ ਇਹਨਾਂ ਦੇ ਸਿੱਟਿਆ ਹੋਇਆ, ਉਹ ਇਹਦੇ ਸ਼ਾਹੀ ਕਰਤੇ ਸਾਰੇ, ਸਮਝਿਆ ਨੀ, ਹੁਣ ਦੇਖੋ ਕੀ ਕਰਦਾ, ਉਹ ਤਾਂ ਕਹਿੰਦਾ ਪੰਥ, ਕਹਿੰਦਾ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਇਹਦੇ ਚ ਹੁਣ ਜਾਂ ਕਿਹਾ ਸੀ ਨਾ ਪਰਮੇਸ਼ਰ ਨੇ ਪੰਥ ਚਲਾ, ਇੱਥੇ ਪੰਥ ਚੱਲਣ ਨਹੀਂ ਦਿੰਦੀ ਮਾਇਆ, ਇੱਥੇ ਵੀ ਉਹ ਕਹਿੰਦੇ ਸੱਚਖੰਡ ਤਾਂ ਹੈ ਉਹ, ਜੇ ਇੱਥੇ ਵੀ ਚੱਲ ਗਿਆ ਤੇ ਇੱਥੇ ਸਾਰੇ ਵਾਸਤੇ ਜਗ੍ਹਾ ਹੀ ਨਹੀਂ, ਵਿਕਾਰਾਂ ਵਾਸਤੇ ਜਗ੍ਹਾ ਕਿੱਥੇ ਬਚੂ, ਵਿਕਾਰਾਂ ਵਾਸਤੇ ਆ ਸ੍ਰਿਸ਼ਟੀ ਹੈ ਜਗ੍ਹਾ, ਜੇ ਇੱਥੇ ਵੀ ਜਗ੍ਹਾ ਨਾ ਛੱਡੀ ਵਿਕਾਰਾਂ ਨੂੰ, ਇਹ ਵਿਚਾਰੇ ਕਿੱਥੇ ਰਹਿਣਗੇ, ਇਹ ਫਿਰ ਤਕੜੇ ਹੋ ਕੇ ਭਿੜਦੇ ਨੇ, ਜਿਹੜਾ ਵਿਕਾਰਾਂ ਦੇ ਖਿਲਾਫ ਹੈ ਉਹ ਵੀ ਤਕੜੇ ਹੋ ਕੇ ਇਹਦੇ ਨਾਲ ਟੱਕਰਦੇ ਨੇ, ਵੀ ਲੈ ਫਿਰ ਆ ਜਾ ਦੋ ਹੱਥ ਕਰੇ ਲਈਏ ਦੇ, ਤਕੜੇ ਹੋ ਕੇ ਵਿਕਾਰ ਪਏ ਨੇ ਸਿੱਖਾਂ ਦੇ ਗਲ, ਇਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ, ਇਹ ਸੁੱਤੇ ਪਏ ਨੇ ਨਾ, ਮਾਇਆ ਤਕੜੀ ਹੋ ਕੇ ਸਿੱਖੀ ਨੂੰ ਮਾਰਨ ਲੱਗੀ ਹੋਈ ਹੈ, ਪੂਰਾ ਹਮਲਾ ਇਧਰੋਂ ਹੁਣ ਜਦ ਦੇਖਿਆ ਨਾ ਪਰਮੇਸ਼ਰ ਨੇ, ਦਸਮ ਪਾਤਸ਼ਾਹ ਨੇ ਤਾਂ ਪਹਿਲਾਂ ਹੀ ਕਿਹਾ ਸੀ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਜਦ ਦੇਖਿਆ ਵੀ ਆਪਣੇ ਜਹਾਜ਼ ਥੋੜਾ ਹੀ ਰਹਿੰਦਾ, ਚਿਮਨੀਆਂ ਇੰਨੀ ਦੀਆਂ ਨੇ, ਪਾਣੀ ਤਾਂ ਪੈ ਗਿਆ ਸਾਰੇ ਚ, ਉਹਨੇ ਫੇਰ ਕਿਹਾ ਪਰਮੇਸ਼ਰ ਨੂੰ ਵੀ ਹੁਣ ਕਹਿੰਦਾ ਲੈ, ਉਹਨੂੰ ਕੀ ਲੱਗਦਾ ਪਰਮੇਸ਼ਰ ਨੂੰ ਕੀ ਲੱਗਦਾ, ਉਹਦਾ ਕੋਈ ਨਹੀਂ ਲੱਗਦਾ, ਉਹ ਫਿਰ ਉਹ ਜਿਹਾ ਆਪਣਾ ਮੰਤਰ ਛੱਡ ਦਿੰਦਾ, ਉਹ ਫਿਰ ਪ੍ਰਗਟ ਕਰ ਦਿੰਦਾ ਹੁੰਦਾ ਸ਼ਬਦ, ਉਹ ਬਹੁਤ ਕੁਛ ਕਰ ਸਕਦਾ, ਉਹ ਆਪਣੀ ਹੁਣ ਉਹਦੀ ਕਲਾ ਵਰਤਣੀ ਹੈ, ਹੁਣ ਸਿੱਖੀ ਉੱਤੇ ਆਉਣੀ ਹੈ, ਹੁਣ ਇਹ ਪਰਮੇਸ਼ਰ ਦੀ ਕਲਾ ਨਾਲ ਸਿੱਖੀ ਉੱਤੇ ਆਉਣੀ, ਕਿਸੇ ਆਦਮੀ ਜਿਹਦੇ ਰੋਕ ਹੁੰਦੀ ਹੈ ਰੋਕ ਲਿਓ, ਸਿੱਖੀ ਉੱਤੇ ਆਉਣੀ ਹੈ ਪਰਮੇਸ਼ਰ ਦੀ ਕਲਾ ਨਾਲ, ਪ੍ਰਗਟਿਓ ਖਾਲਸਾ ਪਰਮਾਤਮਕ ਹੈ ਮੌਜ, ਇਹ ਦਸਮ ਗ੍ਰੰਥ ਦੀ ਗੱਲ ਹੈ, ਪੰਕਤੀ ਹੈ, ਜਿਹੜੇ ਕਹਿੰਦੇ ਦਸਮ ਗ੍ਰੰਥ ਹੈ ਨੀ, ਔਰ ਇਹਦਾ ਸੱਚ ਹੈ, ਪ੍ਰਗਟਿਓ ਖਾਲਸਾ ਪਰਮਾਤਮਕ ਹੈ ਮੌਜ, ਉਹਦੀ ਮੌਜ ਹੈ ਖਾਲਸਾ, ਪ੍ਰਗਟ ਹੋਊ ਜੀ ਤੇ ਰੋਕ ਹੁੰਦਾ ਰੋਕ ਕੇ ਦਿਖਾ ਦਿਓ, ਜੇ ਤਾਂ ਇਹਨਾਂ ਨੇ ਰੋਕ ਲਿਆ ਤਾਂ ਦਸਮ ਗ੍ਰੰਥ ਝੂਠਾ, ਤੇ ਨਹੀਂ ਤਾਂ ਸੱਚਾ, ਫਿਰ ਕਹਿਦਾ ਇਹ ਰਿਹਾ, ਜੇ ਤਾਂ ਪ੍ਰਗਟ ਹੋ ਗਿਆ ਤਾਂ ਵੀ ਦਸਮ ਗ੍ਰੰਥ ਸੱਚਾ, ਜੇ ਇਹਨਾਂ ਦੇ ਨਾ ਰੁਕਿਆ ਤਾਂ ਵੀ ਦਸਮ ਗ੍ਰੰਥ ਸੱਚਾ, ਉਹਦੇ ਤਾਂ ਆਪਣੀ ਮੋਹਰ ਆਪ ਲਾ ਦੇਣੀ ਹੈ, ਇਹਨਾਂ ਨੂੰ ਕੀ ਪਤਾ ਇਸ ਗੱਲ ਦਾ, ਮੂਰਖਾਂ ਨੂੰ ਦੇਖੋ ਕਿਵੇਂ ਲੱਗਦੀਆਂ ਨੇ ਮੋਹਰਾਂ ਤੜਾ ਤੜ,
ਕਹੂੰ ਰੂਪ ਅਨੇਕ ਧਾਰੇ ਅਨੁਪਮ,
ਕਹੂੰ ਰੂਪ
ਧਾਰੇ
ਧਾਰੇ
ਅਨੇਕ, ਕਹੂੰ ਰੂਪ ਅਨੇਕ ਧਾਰੇ ਅਨੁਪਮ,
ਕਿਤੇ ਅਨੇਕ ਅਨੂਪ ਰੂਪ ਧਾਰੇ ਹੋਏ ਨੇ, ਅਨੂਪ ਕਿਸਮ ਦੇ ਰੂਪ, ਐਸੇ ਰੂਪ ਨੇ ਜਿਹਦੀ ਕੋਈ ਮਿਸਾਲ ਨਹੀਂ ਹੈ, ਉਹ ਗਿਆਨ ਦੇ ਰੂਪ ਨੇ ਸਾਰੇ, ਮੱਤਾਂ ਦੇ ਰੂਪ ਨੇ, ਜਿਹੜੀ ਵੀ ਮੱਤ ਹੁੰਦੀ ਹੈ ਉਹ ਆਪਣੇ ਵਰਗੀ ਇੱਕੋ ਹੀ ਹੁੰਦੀ, ਉਹਦੇ ਵਰਗੀ ਦੂਈ ਜਿਹੜੀ ਹੁੰਦੀ ਹੈ ਉਹਦੇ ਵਰਗੀ ਨਹੀਂ ਹੁੰਦੀ, ਦੂਈ ਹੋਰ ਹੁੰਦੀ ਹੈ, ਇਹ ਮੱਤਾਂ ਦੇ ਰੂਪ ਵੀ ਆਪਣੇ ਆਪਣੇ ਇਕੱਲੇ ਇਕੱਲੇ ਹੀ ਨੇ, ਜਿਹੜੇ ਮੱਤਾਂ ਦੇ ਰੂਪ ਨੇ ਨਾ ਗਿਆਨ ਦੇ ਰੂਪ ਨੇ, ਗਿਆਨ ਦੇ ਵੀ ਤਾਂ ਕਿੰਨੇ ਰੂਪ ਨੇ, ਜਿਹਨੇ ਗਿਆਨ ਦੇ ਰੂਪ ਨੇ ਉਹਨੇ ਹਰ ਆਪੇ ਹੀ ਇੱਕ ਰੰਗ ਹੈ, ਆਪੇ ਉਹ ਜਿਹੜਾ ਰੰਗ ਆ ਉਹੀ ਰੂਪ ਹੈ ਉਹਦਾ,
ਕਹੂੰ ਫੁੱਲ ਹਵੈ ਕੇ ਭਲੇ ਰਾਜ ਫੁੱਲੇ,
ਦੇਖੋ ਜੇ ਰੂਪ ਧਾਰੇ ਹੁੰਦਾ ਨਾ ਅਨੁਪੰਗ ਨਾਲ ਨਾ ਸ਼ਬਦ ਹੁੰਦਾ ਰੂਪੰਗ ਹੈ ਨਾ ਗਿਲ ਗਿਆ
ਅਨੁਪੰਗ
ਫਿਰ ਰੂਪ ਅਸੀਂ ਸੰਸਾਰੀ ਬੋਲ ਲੈਂਦੇ ਆ ਜਿਹੜੇ ਜੂਨਾਂ ਦੇ ਰੂਪ ਨੇ ਫਿਰ ਬੋਲ ਲੈਂਦੇ ਕਿਉਂਕਿ ਅਨੁਪੰਗ ਲੱਗਿਆ ਹੋਇਆ ਲਫ਼ਜ਼ ਹੈ
ਕਹੂੰ ਰੂਪ ਅਨੇਕ ਧਾਰੇ ਅਨੁਪੰਗ
ਹਾਂ ਅਨੁਪੰਗ ਨਾਲ ਲੱਗਿਆ ਹੋਇਆ ਤਾਂ ਅਰਥ ਨਿਰਾਕਾਰੀ ਕਰਨੇ ਪੈਣੇ ਨੇ ਇਹਦੇ ਨਿਰਾਕਾਰ ਦਾ ਰੂਪ ਕਿਹੋ ਜਿਹਾ ਹੋਵੇ ਅਨੂਪ ਹੀ ਹੁੰਦਾ ਬੁੱਧੀ ਦਾ ਰੂਪ ਕਿਹੋ ਜਿਹਾ ਹੀ ਹੋਵੇ ਅਨੂਪ ਹੀ ਹੁੰਦਾ ਬੁੱਧੀ ਦਾ ਦਰਸ਼ਨ ਹੁੰਦਾ ਚਾਹੇ ਬੁੱਧੀ ਕਹੇ ਜੀ ਹੋਈ ਹੈ ਦਰਸ਼ਨ ਤਾਂ ਉਹਦਾ ਹੁੰਦਾ ਨਹੀਂ ਹੈ ਦੀਦੀ ਤਾਂ ਉਹ ਵੀ ਨਹੀਂ ਮਨ ਕਿਹਾ ਜਾ ਹੀ ਹੋਵੇ ਅਗਿਆਨੀ ਹੋਵੇ ਗਿਆਨੀ ਹੋਵੇ ਦੀਦਾ ਖੋਜ ਹੁੰਦਾ ਬਹੁਤਾ ਰੂਪ ਅਨੂਪ ਹੀ ਰਹਿਣ ਜੈ ਜਾ ਵੀ ਹੈ ਤੇਰਾ ਰੂਪ ਅਗਾਂਭ ਹੈ ਅਨੂਪ ਤੇਰਾ ਦਰਸਾਰਾ ਦਰਸਾਰੇ ਤੇਰਾ ਰੂਪ ਅਗਾਂਭ ਹੈ ਰੂਪ ਤੇਰਾ ਬੁੱਧੀ ਤੋਂ ਪਰੇ ਹੈ ਜੇ ਦਰਜੋ ਦੀਦਾ ਉਹ ਰੂਪ ਹੈ ਉਹਦਾ ਦੱਸ ਨਹੀਂ ਸਕਦੇ ਜੋ ਦੀਦਾ ਰੂਪ ਤੇਰਾ ਦਰਸਾਰਾ ਹੋਇਆ ਹੋਰ ਦੱਸੀਏ ਕਿਹਦੇ ਵਰਗਾ ਦੂਆ ਹੋਇਆ ਕੁਛ ਹੈ ਨੀ ਕਿਹਾ ਜਾਏ ਰੂਪ ਹੋਵੇ ਰੂਪ ਹੀ ਰਹਿਣ ਇਹ ਨੀ ਆ ਕੇ ਬ੍ਰਹਮ ਗਿਆਨ ਤੇ ਆ ਕੇ ਰੂਪ ਰੂਪ ਬਣਨ ਇਹ ਵੀ ਭਰਮ ਨਹੀਂ ਹੈ ਵੀ ਬ੍ਰਹਮ ਗਿਆਨ ਤੇ ਆ ਕੇ ਰੂਪ ਰੂਪ ਬਣਨ ਹਰੇਕ ਆਤਮਾ ਜਾਂ ਨਿਕਲਦੀ ਦੀਦੀ ਆਪਾਂ ਨੂੰ ਚਾਹੇ ਕਿਸੇ ਕੁੱਤੇ ਬਿੱਲੇ ਦੀ ਵੀ ਹੋਵੇ ਆਤਮਾ ਉਹਦਾ ਰੂਪ ਆਪਣਾ ਰੂਪ ਹੈ ਰੂਪ ਰੂਪ ਹੀ ਰਹਿਣਾ ਇਹਦਾ ਚਾਹੇ ਭੈੜਾ ਹੋਵੇ ਚਾਹੇ ਉੱਜਲ ਹੋਵੇ ਆਤਮਾ ਤਾਂ ਆਤਮਾ ਹੀ ਰਹਿਣੀ ਹੈ ਬਲੀਨ ਹੋਵੇ ਚਾਹੇ ਪਵਿੱਤਰ ਹੋਵੇ ਜਿੰਨੀ ਮਰਜ਼ੀ ਪਵਿੱਤਰ ਹੋਵੇ ਜਿੰਨੀ ਮਰਜ਼ੀ ਬਲੀਨ ਹੋਵੇ ਉਹ ਬਲੀਨ ਔਰ ਪਵਿੱਤਰ ਦਾ ਰੂਪ ਅਲੱਗ ਅਲੱਗ ਹੈ ਬਲੀਨ ਔਰ ਪਵਿੱਤਰਤਾ ਕਰਕੇ ਤਾਂ ਅਲੱਗ ਅਲੱਗ ਰੂਪ ਨੇ ਪਰ ਅਨੂਪ ਸਾਰੇ ਹੀ ਨੇ ਤਾਂ ਕਰਕੇ ਇਹ ਆਤਮਾ ਦੇ ਰੂਪ ਦੀ ਗੱਲ ਹੈ ਕਿਉਂਕਿ ਅਰੂਪ ਲਫ਼ਜ਼ ਦੇ ਆਇਆ ਹੋਇਆ
ਕਹੂੰ ਫੁੱਲ ਹਵਾ ਕੇ ਭਲੇ ਰਾਜ ਫੁੱਲੇ
ਫੁੱਲ ਹੋਇਆ ਕੇ ਕਿਤੇ ਫੁੱਲ ਬਣ ਕੇ ਭਲੇ
ਰਾਜ ਫੁੱਲੇ
ਰਾਜ ਫੁੱਲੇ ਕਿਤੇ ਫੁੱਲ ਬਣ ਕੇ ਹਿਰਦੇ ਵਿੱਚ ਖੜਿਆ ਹੋਇਆ ਹਿਰਦੇ ਵਿੱਚ ਫੁੱਲ ਖੜਨਾ ਬਾਹਰ ਥੋੜੀ ਖੜਨਾ ਹੈ ਫੁੱਲ ਤਾਂ ਹਿਰਦੇ ਜੇ ਖੜੂ ਉਹ ਗੱਲ ਨਿਰਾਕਾਰ ਦੀ ਚੱਲਦੀ ਹੈ ਸਾਰੀ ਉਹ ਇੱਥੇ ਵੀ
ਹਿਰਦੇ ਕਮਲ ਪ੍ਰਗਾਸਿਆ
ਹਾਂ ਹਿਰਦੇ ਕਮਲ ਪ੍ਰਗਾਸਿਆ ਕਿਤੇ ਕਿਤੇ ਕਿਸੇ ਦੇ ਫੁੱਲੇ ਖੜਿਆ ਹੋਇਆ ਫਲ ਕਾਰਨ ਫੁੱਲ ਹੀ ਬਣ ਰਾਏ ਫਲ ਲੱਗਣ ਨੂੰ ਅਜੇ ਲੱਗਿਆ ਨੀ ਫਲ ਹਿਰਦਾ ਖੜਿਆ ਤਾਂ ਹੈ ਹਿਰਦਾ ਕਾਰਨ ਖੜਦਾ ਜਦ ਉਹਨੂੰ ਪਤਾ ਲੱਗ ਜਾਂਦਾ ਨਾ ਵੀ ਹਾਂ ਹੁਣ ਮੈਨੂੰ ਰਾਹ ਮਿਲ ਗਿਆ ਪਰ ਜਦ ਫੁੱਲ ਖੜਦਾ ਤਾਂ ਫਲ ਦੀ ਸਮਝੋ ਤਿਆਰੀ ਹੁੰਦੀ ਫਲ ਦੀ ਨਿਸ਼ਾਨੀ ਵੀ ਫਲ ਮਿਲ ਜੂਗਾ ਹੁਣ ਜੇ ਪੇੜ ਨੂੰ ਫੁੱਲ ਲੱਗ ਗਿਆ ਤਾਂ ਆਪਾਂ ਨੂੰ ਪਤਾ ਵੀ ਹੁਣ ਬਈ ਇੰਨੇ ਸਾਲ ਹੋ ਗਏ ਪਾਲਦੇ ਨੂੰ ਹੁਣ ਫੁੱਲ ਲੱਗਿਆ ਐਤਕੀ ਫਲ ਆਊਗਾ ਫੁੱਲ ਲੱਗਣਾ ਫਲ ਦੀ ਆਸ ਹੈ ਫਲ ਦੀ ਨਿਸ਼ਾਨੀ ਹੈ ਨਾ ਪਲੀ ਪਾਲਦਾ
ਕਹੂੰ ਫੁੱਲ ਹਵਾ ਕੇ ਭਲੇ ਰਾਜ ਫੁੱਲੇ
ਭਲੇ ਰਾਜ ਫੁੱਲੇ ਰਾਜ ਹੈ ਨਾਲ ਲਫ਼ਜ਼ ਉਹ ਰਾਜ ਦੀ ਨਿਸ਼ਾਨੀ ਹੈ ਫੁੱਲ ਜਾਂ ਹਿਰਦਾ ਖਿੜ ਗਿਆ ਨਾ ਉਹ ਛਤਰ ਜਿਹੜਾ ਸਿੰਘਾਸਣ ਪ੍ਰਥਵੀ ਮਿਲਣੀ ਹੈ ਉਹਦੀ ਨਿਸ਼ਾਨੀ ਹੈ ਨਾਮ ਦੀ ਨਿਸ਼ਾਨੀ ਹੈ ਨਾਮ ਮਿਲੂਗਾ ਹੁਣ ਜਾਂ ਨਾਮ ਹੋ ਗਿਆ ਮਾਥੇ ਛਤਰ ਤਰਿਆ ਜਾਣਾ ਰਾਜ ਹੋ ਜਾਣਾ ਅਵਿਨਾਸ਼ੀ ਰਾਜ ਮਿਲ ਜਾਣਾ ਤੇ ਅਵਿਨਾਸ਼ੀ ਰਾਜ ਦੀ ਜਦ ਹੋਇਆ ਉੱਧਰ ਉਹਦੇ ਹੌਸਲਾ ਤਾਂ ਹੋਣਾ ਹੀ ਹੈ ਉੱਧਰ ਹੋਣਾ ਹੀ ਹੈ ਨਾ ਹੌਸਲਾ ਤਾਂ
ਕਹੂੰ ਭਵਰ ਹਵੈ ਕੇ ਭਲੀ ਭਾਂਤ ਭੁੱਲੇ
ਕਿਤੇ ਭੋਰਾ ਬਣਿਆ ਫਿਰਦਾ ਫੁੱਲ ਰੋਲਦਾ ਫਿਰਦਾ ਜੋ
ਭਲੀ ਭਾਂਤ ਭੁੱਲੇ
ਕਿਤੇ ਭੋਰਾ ਬਣਿਆ ਫਿਰਦਾ ਭੋਰਾ ਕਿਤੇ ਪਾਵਰ ਏਕ ਪੋਹ ਪਰ ਅਸਵਿਧਾ ਉਧਰ ਫੁੱਲ ਟੋਲਦਾ ਫਿਰਦਾ ਕਿਸੇ ਦੇ ਹਿਰਦੇ ਚ ਗਿਆਨ ਹੋਵੇ ਭੋਰਾ ਭੋਰਾ ਬਾਹਰਲਾ ਵੀ ਫੁੱਲਾਂ ਨੂੰ ਟੋਲਦਾ ਫੁੱਲ ਜੋ ਦੀ ਖੁਰਾਕ ਹੈ ਜਿਹੜਾ ਮਨ ਭੋਰਾ ਹੋ ਜਾਂਦਾ ਉਹ ਵੀ ਉਹਦਾ ਮਨ ਭੂੜਾ ਨਾ ਜਾਂ ਗੋਹੇ ਤੇ ਬਹਿੰਦਾ ਉਹ ਭੂੜਾ ਭੋਰਾ ਫੁੱਲ ਤੇ ਬਹਿੰਦਾ ਭੋਰਾ ਫੁੱਲ ਤੇ ਬਿਨਾਂ ਬਹਿੰਦਾ ਨੀ ਕਿਤੇ ਰੰਗ ਦਾ ਫਰਕ ਥੋੜਾ ਹੀ ਹੁੰਦਾ ਭੋਰੇ ਦਾ ਭੂੜ ਦਾ ਰੰਗ ਦਾ ਨੀ ਬਹੁਤਾ ਫਰਕ ਹੁੰਦਾ ਪਰ ਉਹ ਕਿੱਥੇ ਬਹਿੰਦਾ, ਉਹ ਕਿੱਥੇ ਬਹਿੰਦਾ, ਉਹ ਫੁੱਲ ਤਾਂ ਹੀ ਬਹਿੰਦਾ।
ਕਹੂੰ ਪਵਰ ਹਵੈ ਕੇ ਭਲੀ ਭਾਂਤ ਭੁੱਲੇ,
ਭਲੀ ਭਾਂਤ ਭੁੱਲੇ, ਉਹ ਕੀ ਹੈ, ਉਹ ਭੁੱਲ ਗਿਆ ਸਭ ਕੁਛ ਸੰਸਾਰ ਵੀ ਉਹਦੇ ਆਲ, ਉਹ ਤਾਂ ਫੁੱਲ ਟੋਲਦਾ,
ਭਲੀ ਭਾਂਤ ਭੁੱਲੇ,
ਉਹ ਭੁੱਲ ਗਿਆ ਸਭ ਕੁਛ, ਉਹਨੂੰ ਭੁੱਲ ਚਾਹੀਦਾ, ਪਵਰੇ ਨੂੰ ਹੋਰ ਨੀ ਕੁਛ ਚਾਹੀਦਾ, ਉਹਦਾ ਸਿਰਫ ਧਿਆਨ ਫੁੱਲ ਚ ਹੈ, ਕੋਈ ਫੁੱਲ ਮਿਲੇ ਕਦੋਂ ਗਿਆਨ ਮਿਲੇ, ਟੋਲਦੇ ਹੁੰਦੇ ਨੇ ਹੁਣ ਵੀ, ਟੋਲਦੇ ਨੇ ਜਿਹਨਾਂ ਨੂੰ ਲੋੜ ਹੈ, ਟੋਲਦੇ ਰਹੇ ਨੇ, ਕੌਣ ਟੋਲਦੇ ਸੀ, ਭੱਠ ਟੋਲਦੇ ਸੀ, ਬਸ ਇਹ ਕਹੋ ਫਿਰਿਓ ਕਿਨੂੰ ਨਾ ਪਰਚੋ ਲਾਇਓ, ਉਹੀ ਟੋਲਦੇ ਤੇ ਨਾ, ਸਬੂਤ ਤਾਂ ਸਾਰੇ ਪਏ ਨੇ ਸਾਡੇ ਕੋਲ ਗੁਰਬਾਣੀ ਚ ਪਏ, ਉਹ ਟੋਲਦੇ ਤਾਂ ਕੋਈ ਫੁੱਲ ਭੌਰੇ ਸੀ, ਉਹ ਵੀ ਫਿਰਦੇ ਭੱਟ ਗੁਰੂ ਘਰ ਚ ਆ ਗਏ, ਫੁੱਲ ਖਿੜੇ ਹੋਏ ਸੀ, ਉੱਥੇ ਤਾਂ ਬਾਗ ਖੜਿਆ ਪਿਆ ਸੀ, ਮਨ ਖੜਿਆ ਹਰਿਆ
ਬਾਗ
ਬਾਗ ਬਹਿ ਗਏ, ਫਟਾਫਟ ਲੈ ਲਿਆ ਰਸ, ਫੁੱਲ ਦਾ ਰਸ ਲੈ ਲਿਆ, ਬਸ ਆਪਣਾ ਵੀ ਖੜ ਗਿਆ, ਆਪਣਾ ਮਨ ਵੀ ਖੜ ਗਿਆ, ਰਸ ਗਿਆਨ ਦਾ ਲੈ ਲਿਆ।
ਕਹੂੰ ਪੌਣ ਹੋਵੇ ਕੇ ਬਹਿ ਬੈਗ ਐਸੇ,
ਬੇਗ ਐਸੇ, ਕਹੂੰ ਪੌਣ ਹੋਵੇ ਕੇ, ਕਿਤੇ ਪੌਣ ਬਣ ਕੇ ਐਸਾ ਬੇਗ ਬੰਦ, ਕੈਸਾ ਬੇਗ, ਕੈਸਾ ਬੇਗ, ਦੇਖੋ ਭਾਈ ਗਿਆਨ ਕੀ ਆਈ ਆਂਦੀ ਬੇਗ ਹੈ, ਪੌਣ ਕੀ ਬਾਣੀ ਹੈ, ਬੂਕਾ ਕਿਆ ਵਾਹ ਹੈ, ਕਿਤੇ ਪੌਣ ਬਣ ਕੇ ਐਸੇ ਬੇਗ ਦੇ ਨਾਲ ਬਹਿੰਦਾ, ਐਸੀ ਤੇਜ਼ੀ ਨਾਲ ਬਹਿੰਦਾ, ਗਿਆਨ ਦੀ ਆਂਦੀ ਆ ਜਾਂਦੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਰਾਣੀ ਭਰਮ ਕੀ ਡਾਢੀ ਰਹੇ ਨਾ ਮਾਇਆ ਬੰਦੀ। ਜਦੋਂ ਪਰਮੇਸ਼ਰ ਦਾ ਹੁੰਦਾ ਨਾ ਮਰਜ਼ੀ, ਗਿਆਨ ਕੀ ਆਉਂਦੀ ਆ ਜਾਂਦੀ ਹੈ, ਕਿ ਹਨੇਰੀ ਆਉਂਦੀ ਹੈ, ਕਿਸੇ ਨੂੰ ਪੁੱਛ ਕੇ ਆਉਂਦੀ ਹੈ, ਜਿੰਨਾ ਮਰਜ਼ੀ ਕਹੀ ਜਾਣ, ਅੰਦਾਜ਼ਾ ਲਾਈ ਜਾਣ, ਪਤਾ ਹੀ ਲੱਗਦਾ ਆਊ ਕਿ ਨਹੀਂ ਆਊ, ਕਦ ਆਊ, ਸੁਨਾਮੀ ਲਹਿਰਾਂ ਆ ਜਾਂਦੀਆਂ ਨੇ, ਇਹ ਤਾਂ ਉਹਦੀ ਖੇਡ ਹੈ ਰਚਨਾ। ਇਹ ਗਿਆਨ ਕੀ ਆਉਂਦੀ ਵੀ ਜ਼ਿਆਦਾ ਹੁੰਦੀ ਹੈ, ਇਹ ਵੀ ਉਹਦੀ ਮਰਜ਼ੀ ਹੈ, ਗਿਆਨ ਕੀ ਆਉਂਦੀ ਹੀ ਖਾਲਸੇ ਦਾ ਪ੍ਰਗਟ ਹੋਣਾ, ਕਬੀਰ ਖਾਲਸਾ ਹੀ ਹੈ ਨਾ, ਉਹੀ ਕਹਿ ਰਿਹਾ ਗਿਆਨ ਕੀ ਆਈ ਆਉਂਦੀ, ਪ੍ਰਗਟਿਓ ਖਾਲਸਾ ਪਰਮਾਤਮਾ ਮੌਜ, ਗਿਆਨ ਕੀ ਆਉਂਦੀ ਦਾ ਪ੍ਰਗਟ ਹੋਣਾ ਹੀ ਖਾਲਸਾ ਪ੍ਰਗਟ ਹੋਣਾ। ਬਸ ਉਹਦੇ ਮੂਹਰੇ ਕੋਈ ਗਿਆਨੀ ਨਹੀਂ ਖੜ ਸਕਦਾ, ਕੋਈ ਵਿਦਵਾਨ ਨਹੀਂ ਰੁਕ ਸਕਦਾ, ਦੁਨੀਆਂ ਦਾ ਕੋਈ ਪ੍ਰਚਾਰਕ, ਕੋਈ ਗਿਆਨੀ, ਕੋਈ ਧਰਮ, ਕੋਈ ਵਕਤਾ, ਕੋਈ ਨਹੀਂ ਰੁਕ ਸਕਦਾ, ਸਭ ਢੇਰੀ ਦੇ ਵਿੱਚ ਤੂਫਾਨ ਦੇ ਮੂਹਰੇ ਪੈਰ ਹੀ ਨਹੀਂ ਲੱਗਦੇ ਕਿਸੇ ਦੇ, ਸਵੇ ਉਡਾਨੀ ਭਰਮ, ਭਰਮ ਛੱਡਦੀ ਹੀ ਨਹੀਂ, ਉਹ ਭਰਮ ਦਾ ਸਵਾਲ ਹੀ ਨਹੀਂ ਉਹਦੇ ਮੂਹਰੇ ਅਟਕ ਜਾਵੇ, ਭਰਮ ਗਿਆਨੀਆਂ ਦੇ ਮੂਹਰੇ ਭਰਮ ਅਟਕਦਾ ਰਹੇ, ਭਰਮ ਗਿਆਨੀਆਂ ਦਾ ਭਰਮ ਪਾਇਆ ਹੋਇਆ ਨਾ, ਸਵੇ ਉਡਾਨੀ ਭਰਮ ਕੀ, ਭਰਮ ਦੇ ਪੜਦੇ ਸਾਰੇ ਉਡਾ ਦਿੰਦੀ ਹੈ, ਰਹਿ ਨਾ ਮਾਇਆ ਬੰਦੀ, ਮਾਇਆ ਨਾਲ ਸੰਬੰਧ ਕੋਈ ਨਹੀਂ, ਮਾਇਆ ਨਾਲ ਸੰਬੰਧ ਤੋੜ ਦਿੰਦੀ ਹੈ, ਉਹਦੀ ਜਿਹੜੀ ਗੱਲ ਹੁੰਦੀ ਹੈ ਉਹਦਾ ਮਾਇਆ ਨਾਲ ਸੰਬੰਧ ਨਹੀਂ ਹੁੰਦਾ, ਮਾਇਆ ਨਾਲ ਜੋੜ ਕੇ ਨਹੀਂ ਗੱਲ ਕਰਦੇ, ਉਹ ਨਿਰਾਕਾਰ ਨਾਲ ਜੋੜ ਕੇ ਗੱਲ ਕਰਦੇ ਨੇ, ਉਹ ਨਿਰਾਕਾਰ ਨਾਲ ਜੋੜਦੇ ਤਾਂ ਗੱਲ ਆਉਂਦੀ ਨਹੀਂ ਸੀ ਬਣਦੀ।
ਕਹੂੰ ਪੌਣ ਹੈ ਵਹਿ ਕੇ ਬਹੇ ਬੇਗ ਐਸੇ,
ਹੁਣ ਇਹੀ ਜੇ ਪੌਣ ਬਾਹਰਲੀ ਬੋਲ ਲਈਏ ਤਾਂ ਭਰਮ ਗਿਆਨ ਹੋ ਗਿਆ, ਜੇ ਮੂਹਾ ਕਿਹਾ ਬਹੁ ਗੁਰਬਾਣੀ ਜਿਵੇਂ ਜਦ ਪ੍ਰਗਟ ਹੋਈ ਹੈ ਉਹ ਮੰਨ ਲਈਏ, ਫਿਰ ਕੀ ਹੋਇਆ, ਫਿਰ ਗਿਆਨ ਗਿਆਨ ਦੀ ਬਣ ਗਈ। ਬਹੇ ਵੇਗ ਐਸੇ
ਕਹੇ ਮੂੰਹ ਨਾ ਆਵੇ ਕਹੋ ਤਾਂ ਹੈ ਕੈਸੇ,
ਦੱਸੋ ਦੱਸਣ ਤੇ ਪਰੀ ਹੈ ਗੱਲ, ਕਿਵੇਂ ਬਹਿੰਦੀ ਹੈ ਉਹ ਮੈਂ ਦੱਸ ਨਹੀਂ ਸਕਦਾ, ਉਹ ਕਹੇ ਮੂੰਹ ਨਾ ਆਵੇ, ਹੁਣ ਜੇ ਬਾਹਰ ਦੀ ਹਨੇਰੀ ਹੁੰਦੀ ਕਿਉਂ ਨਹੀਂ ਦੱਸ ਹੁੰਦੀ, ਉਹ ਕਿਉਂ ਨਹੀਂ ਦੱਸ ਹੁੰਦੀ ਬਈ, ਉਹ ਤਾਂ ਦੱਸ ਹੋ ਜਾਂਦੀ ਬਈ, ਉਹ ਜੀ ਛੱਪੜ ਉਡਾ ਦਿੰਦੀ ਹੈ, ਉਹ ਜੀ ਦਰਖਤ ਸੁੱਟ ਦਿੰਦੀ ਹੈ, ਉਹ ਜੀ ਬੱਸਾਂ ਉਡਾ ਦਿੰਦੀ ਹੈ, ਉਹ ਤੂੜੀ ਦੇ ਕੁੱਪ ਵੀ ਚੱਕ ਲਏ ਤੇ ਉੱਥੇ ਰੇਹੜੀ ਚੱਕ ਲਈ ਸੀ, ਉਹਦਾ ਦੱਸੀ ਆਹ ਕਿਉਂ ਨੀ ਦੱਸ ਹੋਈ,
ਕਹੇ ਮੁਣ ਆਵੇ ਕਹੋ ਤਾਂ ਕੈਸੇ,
ਉਹ ਮੇਰੇ ਕਹਿਣ ਤੋਂ ਪਰੇ ਹੀ ਹੈ, ਕੀ ਕਰਦੀ ਹੈ ਮੈਂ ਨੀ ਦੱਸ ਸਕਦਾ, ਉਹ ਕਹਿਣ ਤੋਂ ਪਰੇ ਹੀ ਹੈ ਕੀ ਹੁੰਦਾ ਹੁੰਦਾ, ਉਹ ਤਾਂ ਜੋ ਤੂੰ ਚਾਹੁੰਦਾ ਉਹ ਹੁੰਦਾ ਹੁੰਦਾ, ਉਹ ਤਾਂ ਉਸ ਵੇਲੇ ਦੀ ਜੋ ਹਾਲਾਤ ਹੁੰਦੇ ਨੇ, ਤੈਂ ਕਿਉਂ ਲਿਆਂਦੀ ਆ ਹਨੇਰੀ ਉਹ ਤੈਨੂੰ ਪਤਾ, ਉਸ ਵੇਲੇ ਦੇ ਹਿਸਾਬ ਨਾਲ ਦੱਸੀ ਨੀ ਜਾ ਸਕਦੀ, ਉਹ ਕਹੇ ਮੋਨ ਆਪ ਕਹੂੰ ਤਾਂ ਕਹਿ ਸਕੇ, ਕਿਵੇਂ ਦੱਸਾਂ ਮੈਂ ਉਹਨੂੰ, ਉਹ ਤਾਂ ਬੋਲਣ ਤੋਂ ਹੀ ਭਰਿਆ ਮੇਰੇ। ਹੁਣ ਇਹ ਕੀ ਹੈ, ਇਹ ਕੀ ਹੈ? ਬ੍ਰਹਮ ਗਿਆਨ ਹੈ, ਇੱਕ ਛੋਟੀ ਜਿਹੀ ਗੱਲ ਹੈ। ਇਹ ਹੈ ਵਿਚਿੱਤਰ ਨਾਟਕ ਜਿਹਨੂੰ ਕਹਿੰਦੇ ਨੇ, ਫਲਾਨੇ ਦਾ ਲਿਖਿਆ, ਢਿਪਕੇ ਦਾ ਲਿਖਿਆ ਹੋਇਆ, ਇਹ ਖੋਲੂ ਕਪਾਟ ਹੁਣ। ਇਹ ਨਾਟਕ ਤਾਂ ਹੈ, ਵਿਚਿੱਤਰ ਹੈ, ਪਰ ਰਚਨਾ ਸੰਸਾਰ ਦੀ ਵਿਚਿੱਤਰ ਹੈ। ਚਿੱਤਰ ਵਿਚਿੱਤਰ ਇਹ ਹੈ ਬਚੇਰਾ, ਸਾਰਾ ਹੀ ਸਮਝਾ ਦੇਣ। ਇਹ ਰਚਨਾ ਦੇ ਵਿੱਚ ਹੀ ਹੋ ਰਿਹਾ, ਆਂਦੀ ਗਿਆਨ ਕੀ ਉੱਥੇ ਹੀ ਆ ਰਹੀ ਹੈ, ਵਿੱਚੇ ਰਚਨਾ ਦੇ ਰਚਨਾ ਦੇ ਵਿੱਚੇ ਆਰਾਮ ਦੀ ਆਉਣੀ ਹੈ, ਉਹੀ ਦੱਸੀ ਹੋਈ ਹੈ। ਇਹ ਵਿਚਿੱਤਰ ਨਾਟਕ ਦੇ ਵਿਚਲੀ ਗੱਲ ਹੈ, ਨਾਟਕ ਹੈ ਸਾਰਾ ਵਿਚਿੱਤਰ। ਚਿੱਤਰ ਵਿਚਿੱਤਰ ਇਹ ਹੈ ਬਚੇਰਾ, ਤਾਂ ਜੀ ਚਿੱਤਰੇ ਚਿਤਰਾਖ
ਚਤੇਰਾ,
ਕਿਉਂਕਿ ਚਿਤੇਰੇ ਨੇ ਆਂਦੀ ਲਿਆਂਦੀ ਹੈ। ਦੱਸੇ ਕੀ ਦੱਸੇ, ਮੈਂ ਕੀ ਦੱਸਾਂ, ਕਦ ਲਿਆਉਂਦਾ? ਜਦ ਉਹਦੀ ਲੋੜ ਹੁੰਦੀ ਹੈ, ਕਾਹਦੇ ਵਾਸਤੇ ਲੋੜ ਹੁੰਦੀ ਹੈ? ਟਾਈਮ ਟਾਈਮ ਸਿਰ ਕਿਹੋ ਜਿਹਾ ਭਰਮ ਉਸ ਵੇਲੇ ਫੈਲਿਆ ਹੋਇਆ, ਹਰ ਵੇਲੇ ਇੱਕੋ ਜਿਹਾ ਤਾਂ ਰਹਿੰਦਾ ਨੀ। ਪਰ ਆਂਧੀ ਜਦ ਆਉਂਦੀ ਉਹਦੇ ਪਿੱਛੇ, ਫਿਰ ਜਲ ਵੀ ਵਰਸਦਾ ਹੁੰਦਾ। ਆਂਧੀ ਪਾਛੇ ਜੋ ਜਲ ਵਰਸੇ,
ਤੇਰਾ ਜਨ ਭੀਨਾ,
ਇਹ ਤੇਰਾ ਜਨ ਭੀਨਾ, ਕਹੋ ਕਬੀਰ ਮਨ ਪਿਆ ਪ੍ਰਗਾਸਾ, ਉਹਦੇ ਪੰਜਬ ਚੀਨਾ ਸੂਰਜ ਚੜਿਆ ਹੁੰਦਾ। ਫਿਰ ਭਰੇਖਾ ਕੋਈ ਨੀ ਰਹਿ ਜਾਂਦਾ ਕਿਸੇ ਨੂੰ, ਫਿਰ ਆਵੇ ਚੁੱਪ ਕਰ ਜਾਂਦੇ ਨੇ, ਉਹਨੂੰ ਤਾਂ ਖੱਡਾਂ ਜਾ ਵੜਦੇ ਨੇ ਜਾਂ ਸੂਰਜ ਚੜ੍ਹਦਾ। ਉੱਲੂ ਤਾਂ ਸਾਰੇ ਖੱਡਾਂ ਜਾ ਵੜਦੇ ਹੁੰਦੇ ਨੇ ਸੂਰਜ ਚੜ੍ਹੇ ਤੇ। ਉੱਲੂ ਹੁਣ ਆਇਆ, ਉੱਲੂ ਦੇ ਬੱਚੇ ਹੁਣ ਸਭ ਖੱਡਾਂ ਜਾ ਵੜਦੇ ਹੁੰਦੇ ਨੇ, ਇਹ ਨਹੀਂ ਨਾ ਸੂਰਜ ਦੀ ਰੋਸ਼ਨੀ ਬਰਦਾਸ਼ਤ ਕਰਦੇ, ਇਹ ਤਾਂ ਖੱਡਾਂ ਜਾ ਵੜਦੇ ਨੇ, ਭੋਰੇ ਪੱਟ ਕੇ ਇਹ ਆਪਣੇ ਕਮਰੇ ਚ ਬੰਦ ਕਰਕੇ ਆਪਣੇ ਬਹਿ ਜਾਂਦੇ ਆਰਾਮ ਨਾਲ, ਵਾਲਾ ਫਿਰ ਲੱਗ ਜਾਂਦੇ ਨੇ। ਵਿਦਵਾਨ ਹੋਈ ਚੁੱਪ, ਵਿਦਵਾਨ ਨਾਲ ਤਾਂ ਉਹੀ ਸੰਗਤ ਮੂੰਹ ਹੀ ਨਹੀਂ ਲਾਉਂਦੀ ਹੁੰਦੀ, ਪੰਡਿਤ ਨੂੰ ਮੂੰਹ ਹੀ ਲਾਇਆ, ਮੁੜ ਕੇ ਕਿਸੇ ਨੇ ਲਾਇਆ ਪੰਡਿਤ ਨੂੰ ਮੂੰਹ? ਸੰਤ ਤਾਂ ਫਿਰ ਵੀ ਬਚ ਗਏ, ਚੁੱਪ ਕਰ ਗਏ, ਕੁਛ ਸੁਧਾਰ ਕਰ ਲਿਆ, ਚਲੇ ਆਉਂਦੇ ਨੇ ਸੰਤ, ਪੰਡਿਤ ਨੂੰ ਕੋਈ ਨੀ ਪੁੱਛਦਾ। ਜੇ ਮਿੱਟੀ ਪਲੀਤ ਹੋਈ ਹੈ ਪੰਡਿਤ ਦੀ ਹੋਈ ਹੈ ਜ਼ਿਆਦਾ, ਸੰਤਾਂ ਦੀ ਓਡੀ ਮਿੱਟੀ, ਕਿਉਂਕਿ ਸੰਤਾਂ ਵਿੱਚੋਂ ਹੀ ਆਦਮੀ ਆਏ ਨੇ ਨਾ ਭਗਤ। ਸੰਤਾਂ ਨੂੰ ਭੁਲੇਖਾ ਹੁੰਦਾ, ਕੋਈ ਸ਼ਰਾਰਤੀ ਹੁੰਦੇ ਨੇ ਉਹ ਚੁੱਪ ਕਰ ਜਾਂਦੇ ਨੇ, ਉਹ ਦੂਏ ਸਮਝਾਉਂਦੇ ਨੇ ਵੀ ਹੁਣ ਛੱਡ ਦੋ ਭਾਈ ਇਹ ਕੰਮ, ਹੁਣ ਸਿੱਧੇ ਹੋ ਜਾਓ, ਹੁਣ ਨਹੀਂ ਚੱਲਣਾ, ਬਥੇਰਾ ਤੁਸੀਂ ਕਰ ਲਿਆ ਗੜਬੜ, ਹੁਣ ਚੁੱਪ ਕਰਕੇ ਪ੍ਰਚਾਰ ਕਰੋ, ਸਿੱਧਾ ਨਹੀਂ ਚੁੱਪ ਕਰ ਜਾਓ, ਚਲੇ ਆਪਣਾ ਵਕਤ ਬਚਾ ਕੇ ਚੁੱਪ ਕਰ ਜਾਂਦੇ ਨੇ। ਇਹ ਵਿਦਵਾਨ ਮੂੰਹ ਰਹਿ ਜਾਂਦੇ ਲੋਕਾਂ ਦੇ, ਆ ਜਿਹੜੇ ਬੋਲਦੇ ਨਾ ਦੂਏ, ਵਿਦਵਾਨਾਂ ਨੂੰ ਬੁਲਾਓ ਤਾਂ ਸਾਨੂੰ ਜੀ ਦੱਸ, ਉਹਨਾਂ ਦੇ ਬੁਲਾਓ ਜੀ ਐਂ ਕਰੋ, ਵਿਦਵਾਨ ਕੌਣ ਹੁੰਦੇ ਨੇ ਇਹਦਾ ਫੈਸਲਾ ਕਰਨ ਵਾਲੇ? ਵਿਦਵਾਨ ਹੁੰਦੇ ਕੌਣ ਨੇ ਫੈਸਲਾ ਕਰਨ ਵਾਲੇ? ਤੁਸੀਂ ਕੌਣ ਹੋ? ਕੌਣ ਫੈਸਲਾ ਕਰੂ ਸੱਚ ਝੂਠ ਦਾ? ਜਿਹਨੂੰ ਗਿਆਨ ਹੈ ਸੱਚ ਝੂਠ ਦਾ ਉਹ ਕਰੂਗਾ, ਤੁਹਾਨੂੰ ਕਿਹਨੂੰ ਗਿਆਨ ਹੈ? ਨਾ ਵਿਦਵਾਨਾਂ ਨੂੰ ਗਿਆਨ, ਨਾ ਤੁਹਾਨੂੰ ਗਿਆਨ। ਸੱਚ ਝੂਠ ਦਾ ਜਿਹਨੂੰ ਗਿਆਨ ਹੈ ਉਹ ਫੈਸਲਾ ਕਰੂ, ਪਹਿਲਾਂ ਜੱਜ ਕੌਣ ਬਣੂ?
ਗੁਰਮੁਖ ਖੋਟੇ ਖੜੇ
ਪਛਾਣ, ਗੁਰਮੁਖ ਤੋਂ ਬਿਨਾਂ ਖੋਟੇ ਖੜੇ ਦੀ ਪਛਾਣ ਕਿਸੇ ਨੂੰ ਨਹੀਂ ਹੈ। ਖੋਟੇ ਖਰੇ ਦੀ ਕੱਚੀ ਪੱਕੀ ਬਾਣੀ ਦੀ ਪਛਾਣ ਕਿਹਨੂੰ ਹੈ? ਗੁਰਮੁਖ ਨੂੰ। ਕੱਚੀ ਪੱਕੀ ਬਾਣੀ ਦੀ ਜਿਹਨੂੰ ਪਛਾਣ ਨਹੀਂ ਹੈ, ਨਾ ਉਹ ਇੱਥੇ ਬਹਿਸ ਕਰ ਸਕਦਾ, ਨਾ ਕੋਈ ਫੈਸਲਾ ਦੇ ਸਕਦਾ। ਕੱਚੀ ਪੱਕੀ ਬਾਣੀ ਦੀ ਪਛਾਣ ਜੇ ਕਿਸੇ ਨੂੰ ਸਮਝਾ ਦੇਵੇ, ਉਹਦੇ ਨਾਲ ਫਿਰ ਗੱਲ ਕਰ ਲੈਣੇ, ਨਹੀਂ ਸੁਣ ਲੈਣ, ਬਸ ਸੁਣੇ ਲੈਣ। ਤੁਸੀਂ ਗੱਲ ਕਹਿੰਦੇ ਚਲੇ ਜਾਓ, ਇਹਨਾਂ ਦਾ ਧਿਆਨ ਇਹਨਾਂ ਦਾ, ਇਹਨਾਂ ਦੇ ਲੜਾਈ ਕਿਤੇ ਅੱਗੇ 150 ਸਾਲ ਮੁੱਕੀ ਨਹੀਂ, ਫਿਰ ਮੁੱਕਣੀ ਨਹੀਂ। ਲੋੜ ਕੀ ਇਹਨਾਂ ਨੂੰ ਮਗਜ ਮਾਰਨ ਦੀ? ਛਿੱਤਰ ਖਾ ਕੇ ਆਵੇ ਬਹਿ ਜਾਣਗੇ, ਆਵੇ ਬਹਿ ਜਾਣੇ ਛਿੱਤਰ ਖਾ ਕੇ ਇਹਨਾਂ ਨੇ। ਬੋਲਤੀ ਲੋਕਾਂ ਨੇ ਬੰਦ ਕਰ ਲੈਣੀ ਇਹਨਾਂ ਦੀ। ਪੜ੍ਹੇ ਲਿਖੇ ਬਥੇਰੇ ਮੁੰਡੇ ਨੇ ਜਿਹੜੇ ਲੱਗੇ ਨੇ ਇੰਟਰਨੈਟ ਤੇ, ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਘੇਰ ਲੈਣਾ। ਥੱਲੇ ਬਥੇਰੇ ਨੇ ਇਹਨਾਂ ਵਰਗੇ, ਬਥੇਰੇ ਨੇ ਇਹਨਾਂ ਨੂੰ ਚੰਗੇ ਨੇ ਉਹ, ਜਿਹੜੇ ਕੁਛ ਭਾਲਦੇ ਨੇ, ਉਹਨਾਂ ਨੇ ਪੈ ਜਾਣਾ ਇਹਨਾਂ ਨੂੰ।
ਕਹੂੰ ਨਾਦ ਹੋਵੇ ਕੇ ਭਲੀ ਭਾਂਤ ਵਾਜੇ,
ਆ ਦੇਖੋ, ਕਹੂੰ ਨਾਦ ਹੋਇਆ ਕੇ, ਮਾਧੀ ਨੇ ਜਾ ਕੇ ਨਾਦ ਤੇ ਗੱਲ, ਕਿਵੇਂ ਕਥਨ ਕਰੂ ਨਾਦ ਨੂੰ? ਆਏ ਗੱਲ
ਭਲੀ ਭਾਂਤ ਵਾਜੇ,
ਨਾਦ ਤਾਂ ਭਲੀ ਭਾਂਤ ਵਾਜ ਰਿਹਾ ਅਗਲੇ ਦੇ ਹਿਰਦੇ ਚ, ਗਿਆਨ ਕਿਉਂ ਤੋਂ ਆਉਂਦੀ ਆ ਰਹੀ ਹੈ, ਮੈਂ ਉਹਨੂੰ ਕੀ ਦੱਸਾਂ?